ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਅੱਜ ਦੀਆਂ ਮੁੱਖ ਖਬਰਾਂ ਵਿੱਚ, ਨਿਊ ਸਾਊਥ ਵੇਲਸ ਦੇ ਕੋਵਿਡ 19 ਪ੍ਰਕੋਪ ਨੇ ਰਾਜ ਦੀ ਸੰਸਦ ਸਣੇ ਵਿਕਟੋਰੀਆ ਵਿੱਚ ਵੀ ਦਿੱਤੀ ਦਸਤਕ। ਦੱਖਣੀ ਆਸਟ੍ਰੇਲੀਆ ਦੀ ਸੰਸਦ ਨੇ ਰਾਜ ਵਿੱਚ ਸਵੈ ਇੱਛਤ ਸਹਾਇਤਾ ਨਾਲ ਮਰਨ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਬਣਾਉਣ ਲਈ ਇੱਕ ਬਿੱਲ ਕੀਤਾ ਪਾਸ। ਅਤੇ ਖੇਡਾਂ ਵਿੱਚ, ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਯੂਰੋ ਚੈਂਪੀਅਨਸ਼ਿਪ ਵਿੱਚ ਰਚਿਆ ਇਤਿਹਾਸ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਗਲੈਡਿਸ ਬੈਰੀਜੀਕਲੀਅਨ ਦੀ ਸੰਸਦ ਭਵਨ ਵਿਖੇ ਸਕਾਰਾਤਮਕ ਕੋਵਿਡ 19 ਕੇਸ ਨਾਲ ਜੁੜੇ ਇੱਕ ਆਮ ਸੰਪਰਕ ਵਜੋਂ ਪਛਾਣ ਕੀਤੀ ਗਈ ਹੈ। ਨਿਊ ਸਾਊਥ ਵੇਲਸ ਦੇ ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਕੋਵਿਡ 19 ਲਈ ਸਕਾਰਾਤਮਕ ਟੈਸਟ ਕੀਤਾ ਸੀ ਅਤੇ ਰਾਜ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨਜ਼ਦੀਕੀ ਸੰਪਰਕ ਵਜੋਂ ਇਕਾਂਤਵਾਸ ਵਿੱਚ ਰਹਿ ਰਹੇ ਨੇ। ਗਲੈਡਿਸ ਬੈਰੀਜੀਕਲੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਅਥਾਰਟੀਆਂ ਦੁਆਰਾ ਇੰਟਰਵਿਊ ਕੀਤੀ ਗਈ ਸੀ ਅਤੇ ਅੱਜ ਸਵੇਰੇ ਕੋਵਿਡ 19 ਲਈ ਟੈਸਟ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਕਾਰਾਤਮਕ ਨਤੀਜਾ ਵਾਪਸ ਆਇਆ ਹੈ। ਮਿਸ ਬੈਰੀਜੀਕਲੀਅਨ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਸ ਵਿੱਚ ਕੋਵਿਡ 19 ਦੇ ਮੌਜੂਦਾ ਪ੍ਰਕੋਪ ਬਾਰੇ ਉਨ੍ਹਾਂ ਦੀ ਚਿੰਤਾ ਦਾ ਪੱਧਰ ਮੱਧਮ ਤੋਂ ਉੱਚਾ ਹੈ।
This is perhaps the scariest period that New South Wales is going through, and Dr. Chan and I are of equal view of that. It is a very contagious variant, but at the same time, we are at this stage comfortable that the settings that are in place are the appropriate settings, but that's so long as everybody does the right thing.
New South Wales vich kal raat 8 baje ton 11 nave mamle darj kite gaye han, ਜਿਨ੍ਹਾਂ ਵਿੱਚੋਂ ਸਿਰਫ ਇੱਕ ਮਾਮਲੇ ਨੂੰ ਛੱਡ ਕੇ ਬਾਕੀ ਸਾਰੇ ਮਾਮਲੇ ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ। ਪੱਛਮੀ ਸਿਡਨੀ ਦਾ ਇੱਕ ਹੇਅਰ ਡਰੈਸਰ ਜੋ ਡਬਲ ਬੇ ਵਿੱਚ ਕੰਮ ਕਰਦਾ ਹੈ, ਇੱਕੋ ਇੱਕ ਅਜਿਹਾ ਮਾਮਲਾ ਹੈ ਜੋ ਸੰਪਰਕ ਟਰੇਸਰ ਲਿੰਕ ਕਰਨ ਵਿੱਚ ਅਸਮਰੱਥ ਰਹੇ ਹਨ। ਨਿਊ ਸਾਊਥ ਵੇਲਸ ਦੇ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਟ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 48,000 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ ਹੈ।
Those testing numbers are sustained at those levels or even surpassed. So please, it is incredibly important at this time that we flush out any unrecognized chains of transmission.
ਇਸੇ ਦੌਰਾਨ 60 ਸਾਲਾਂ ਦੇ ਆਸ-ਪਾਸ ਦੇ ਇੱਕ ਆਦਮੀ ਨੇ ਸਿਡਨੀ ਤੋਂ ਵਾਪਸ ਆਉਣ ਤੋਂ ਬਾਅਦ ਮੈਲਬਰਨ ਵਿੱਚ ਕੋਰੋਨਾ ਵਾਇਰਸ ਲਈ ਸਕਾਰਾਤਮਕ ਨਤੀਜਾ ਹਾਸਲ ਕੀਤਾ ਹੈ। ਵਿਕਟੋਰੀਆ ਨੇ ਆਪਣੀਆਂ ਕੋਵਿਡ 19 ਬੰਦਿਸ਼ਾਂ ਵਿੱਚ ਢਿੱਲ ਦੇਣ ਦੇ ਇੱਕ ਹੋਰ ਕਦਮ ਵਜੋਂ ਸਾਰੇ ਗ੍ਰੇਟਰ ਸਿਡਨੀ ਅਤੇ ਵੋਲੋਗੋਂਗ ਨੂੰ ਰੈੱਡ ਜ਼ੋਨ ਘੋਸ਼ਿਤ ਕਰ ਦਿੱਤਾ ਹੈ। ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੌਲੀ ਦਾ ਕਹਿਣਾ ਹੈ ਕਿ ਨਵੇਂ ਮਾਮਲੇ ਦੇ ਸਾਰੇ ਮੁੱਢਲੇ ਨਜ਼ਦੀਕੀ ਸੰਪਰਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਵੇਲੇ ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਨੇ।
He attended his daughter's house in a green zone in Sydney at an event on Saturday night. And came back to Melbourne on Sunday evening on a flight. On Tuesday at about 10 p.m. he began showing symptoms and was tested on Wednesday. The department was notified this morning of the positive result. He is currently feeling unwell and is being supported by the public health team.
Queensland vich sthanak taur te covid 19 de 3 nave mamle darj kite gaye han। ਇਹ ਸਾਰੇ ਮਾਮਲੇ ਇੱਕ ਫਲਾਈਟ ਅਟੈਂਡੈਂਟ ਨਾਲ ਜੁੜੇ ਹੋਏ ਨੇ, ਜਿਸਨੇ ਕਿ ਬ੍ਰਿਸਬੇਨ ਦੇ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਤੋਂ ਬਾਅਦ ਸਕਾਰਾਤਮਕ ਨਤੀਜਾ ਹਾਸਲ ਕੀਤਾ ਸੀ। ਰਾਜ ਦੇ ਮੁੱਖ ਸਿਹਤ ਅਧਿਕਾਰੀ ਜੈਨਟ ਯੰਗ ਦਾ ਕਹਿਣਾ ਹੈ ਕਿ ਉਹ ਕੋਵਿਡ 19 ਦੇ ਨਵੇਂ ਡੈਲਟਾ ਵੇਰੀਐਂਟ ਕਾਰਨ ਸਿਡਨੀ ਦੇ ਪ੍ਰਕੋਪ ਬਾਰੇ ਕਾਫੀ ਚਿੰਤਤ ਹੈ।
So I'm not concerned that any of these three cases are a risk to the Queensland community, and I'm not concerned with that outbreak in that we now do have everyone in quarantine that we believe was at risk. Now we have to remember that was the alpha variant, so far less infectious than this new variant that we're seeing circulating in Sydney, the Delta variant, and we have to be so alert.
ਕੁਈਨਜ਼ਲੈਂਡ ਦੇ ਡਿਪਟੀ ਪ੍ਰੀਮੀਅਰ ਸਟੀਵਨ ਮਾਈਲਸ ਦਾ ਕਹਿਣਾ ਹੈ ਕਿ ਸਿਡਨੀ ਦੇ ਸਕੂਲਾਂ ਦੀਆਂ ਛੁੱਟੀਆਂ ਰੱਦ ਹੋਣਾ ਸਥਾਨਕ ਲੋਕਾਂ ਲਈ ਆਖਰੀ ਮਿੰਟ ਦੀ ਯਾਤਰਾ ਦਾ ਮੌਕਾ ਬਣਦਾ ਹੈ.
We know that on the Gold and Sunshine Coast, for example, 20 to 25% of bookings for the weekend and the early school holidays could well be cancelled, and that is a chance for Queenslanders who've not yet booked their holidays to please consider the Gold and Sunshine Coast. The number of people from Sydney who had planned to travel up for State of Origin on Sunday means that our CBD hotels will be experiencing cancellations, and that's one way we can all help out our local economy.
ਦੱਖਣੀ ਆਸਟ੍ਰੇਲੀਆ ਦੀ ਸਾਂਸਦ ਨੇ ਰਾਜ ਵਿੱਚ ਸਵੈ ਇੱਛਤ ਸਹਾਇਤਾ ਦੇ ਨਾਲ ਮਰਨ ਨੂੰ ਕਾਨੂੰਨੀ ਤੌਰ 'ਤੇ ਜਾਇਜ਼ ਬਣਾਉਣ ਲਈ ਇੱਕ ਬਿੱਲ ਪਾਸ ਕੀਤਾ ਹੈ. ਇਹ ਇਤਿਹਾਸਕ ਬਿੱਲ ਅੱਜ ਸਵੇਰੇ 24 ਜੂਨ ਨੂੰ ਕੰਸਾਇੰਸ ਵੋਟ ਦੇ ਰੂਪ ਵਿੱਚ ਪਾਸ ਹੋਇਆ ਅਤੇ ਇਹ ਅਸਥਾਈ ਬਿਮਾਰੀ ਵਾਲੇ ਯੋਗ ਵਸਨੀਕਾਂ ਨੂੰ ਆਪਣੀ ਜ਼ਿੰਦਗੀ ਦਾ ਅੰਤ ਕਰਨ ਦੀ ਆਗਿਆ ਦੇਵੇਗਾ. ਦੱਖਣੀ ਆਸਟ੍ਰੇਲੀਆ ਨੇ ਤਕਰੀਬਨ 25 ਸਾਲਾਂ ਵਿੱਚ 17 ਵਾਰ ਇਸ ਮੁੱਦੇ ਉੱਤੇ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ. ਵਿਕਟੋਰੀਆ, ਤਸਮਾਨੀਆ ਅਤੇ ਪੱਛਮੀ ਆਸਟ੍ਰੇਲੀਆ ਤੋਂ ਬਾਅਦ ਦੱਖਣੀ ਆਸਟ੍ਰੇਲੀਆ ਦੇਸ਼ ਦਾ ਚੌਥਾ ਐਸਾ ਸੂਬਾ ਬਣ ਗਿਆ ਹੈ ਜਿੱਥੇ ਕਿ ਸਵੈ ਇੱਛਤ ਸਹਾਇਤਾ ਨਾਲ ਮਰਨਾ ਕਾਨੂੰਨੀ ਤੌਰ 'ਤੇ ਜਾਇਜ਼ ਹੋ ਸਕਦਾ ਹੈ. ਅਗਲੇ 18 ਮਹੀਨਿਆਂ ਵਿੱਚ ਇਸ ਕਾਨੂੰਨ ਦੇ ਲਾਗੂ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ. ਆਸਟ੍ਰੇਲੀਆ ਵਿੱਚ ਪਨਾਹ ਲੈਣ ਵਾਲੇ ਤਾਮਿਲ ਪਰਿਵਾਰ ਦੇ ਵਕੀਲ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਸਾਰਿਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਲਿਆ ਗਿਆ ਪਰ ਸਭ ਤੋਂ ਛੋਟੀ ਬੱਚੀ ਨੂੰ ਵੀਜ਼ਾ ਨਾ ਮਿਲਣ ਕਰਕੇ ਪਰਿਵਾਰ ਨੂੰ ਪਰਥ ਵਿੱਚ ਹੀ ਰੁਕਣ ਲਈ ਮਜਬੂਰ ਹੋਣਾ ਪਿਆ ਅਤੇ ਉਹ ਪਰਿਵਾਰ ਕੁਈਨਜ਼ਲੈਂਡ ਵਿੱਚ ਆਪਣੇ ਬਿਲੋਏਲਾ ਭਾਈਚਾਰੇ ਵਿੱਚ ਵਾਪਸ ਨਹੀਂ ਜਾ ਸਕਿਆ. ਕੈਰੀਨਾ ਫੋਰਡ ਦਾ ਕਹਿਣਾ ਹੈ ਕਿ ਐਲੈਕਸ ਹੌਕ ਪਰਿਵਾਰ ਨੂੰ ਇਸ ਗੱਲ ਦੀ ਵਿਆਖਿਆ ਦੇਣ ਕਿ ਉਹਨਾਂ ਨੇ 4 ਸਾਲ ਦੀ ਥਰਨਿਗਾ ਨੂੰ ਛੱਡ ਕੇ ਮੁਰੂਗੱਪਨ ਪਰਿਵਾਰ ਦੇ ਹਰ ਮੈਂਬਰ ਨੂੰ 3 ਮਹੀਨੇ ਦਾ ਬ੍ਰਿਜਿੰਗ ਵੀਜ਼ਾ ਕਿਉਂ ਦਿੱਤਾ. 4 ਸਾਲਾਂ ਦੀ ਥਰਨਿਕਾ ਅਜੇ ਵੀ ਇੱਕ ਕਮਿਊਨਿਟੀ ਨਜ਼ਰਬੰਦੀ ਦੇ ਹੁਕਮ ਅਧੀਨ ਹੈ ਜਿਸ ਕਾਰਨ ਉਸ ਨੂੰ ਸਰਕਾਰ ਦੁਆਰਾ ਨਾਮਜ਼ਦ ਕੀਤੇ ਪਰਥ ਨਿਵਾਸ ਵਿੱਚ ਰਹਿਣਾ ਪਏਗਾ. ਹਾਂਗਕਾਂਗ ਦੇ ਲੋਕਤੰਤਰ ਪੱਖੀ ਇੱਕੋ ਇੱਕ ਬਾਕੀ ਬਚੇ ਅਖ਼ਬਾਰ ਨੇ ਸਥਾਨਕ ਪੁਲਿਸ ਦੁਆਰਾ ਇਸ ਨੂੰ ਬੰਦ ਕਰਨ ਲਈ ਮਜਬੂਰ ਕਰਨ ਤੋਂ ਬਾਅਦ ਆਪਣਾ ਆਖਰੀ ਐਡੀਸ਼ਨ ਪ੍ਰਕਾਸ਼ਿਤ ਕੀਤਾ ਹੈ. ਐਪਲ ਡੇਲੀ ਅਖ਼ਬਾਰ ਇਸ ਮਹੀਨੇ ਦੇ ਸ਼ੁਰੂ ਵਿੱਚ ਹਾਂਗਕਾਂਗ ਪੁਲਿਸ ਦੁਆਰਾ ਇਸਦੇ ਦਫ਼ਤਰ 'ਤੇ ਛਾਪਾ ਮਾਰਨ, ਇਸਦੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਨ ਅਤੇ $2.3 ਮਿਲੀਅਨ ਦੀ ਜਾਇਦਾਦ ਨੂੰ ਫ੍ਰੀਜ਼ ਕਰਨ ਤੋਂ ਬਾਅਦ ਬੰਦ ਹੋ ਗਿਆ ਹੈ. ਬੀਜਿੰਗ ਦੁਆਰਾ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਇਸ ਅਖ਼ਬਾਰ 'ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਲਈ ਵਿਦੇਸ਼ਾਂ ਜਾਂ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਸਾਜ਼ਿਸ਼ ਰਚਨ ਦੇ ਸ਼ੱਕ ਦਾ ਦੋਸ਼ ਲਗਾਇਆ ਗਿਆ ਸੀ. ਹਾਂਗਕਾਂਗ ਦੇ ਵਸਨੀਕ ਅਖ਼ਬਾਰ ਦੇ ਅੰਤਿਮ ਐਡੀਸ਼ਨ ਨੂੰ ਖਰੀਦਣ ਲਈ ਮੀਂਹ ਪੈਂਦੇ ਦੌਰਾਨ ਬਲਾਕ ਦੇ ਦੁਆਲੇ ਕਤਾਰ ਵਿੱਚ ਖੜ੍ਹੇ ਹੋਏ ਜਿਸ ਦੌਰਾਨ ਇਸ ਅਖ਼ਬਾਰ ਦੀਆਂ ਤਕਰੀਬਨ 1 ਮਿਲੀਅਨ ਕਾਪੀਆਂ ਵਿਕੀਆਂ. ਐਪਲ ਡੇਲੀ ਡਿਜ਼ਾਈਨਰ ਡਿਕਸਨ ਅੰਗ ਨੇ ਕਿਹਾ ਕਿ ਅਖ਼ਬਾਰ ਦੇ ਬੰਦ ਹੋਣ ਦਾ ਅਰਥ ਇਹ ਹੋਵੇਗਾ ਕਿ ਹਾਂਗਕਾਂਗ ਵਿੱਚ ਪ੍ਰੈਸ ਦੀ ਕੋਈ ਵੀ ਆਜ਼ਾਦੀ ਨਹੀਂ ਬਚੇਗੀ.
When tonight's newspaper edition has become our final edition, I cannot see any future in Hong Kong. I feel very disappointed and angry today. I don't understand why our limited group, company and the newspapers were forced to stop operating under such circumstances.
ਫਿਲੀਪੀਨਸ ਵਿੱਚ ਇੱਕ ਹੈਲੀਕਾਪਟਰ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ. ਬਲੈਕ ਹੌਕ ਹੈਲੀਕਾਪਟਰ ਪੁਲਿਸ ਅਤੇ ਹਵਾਈ ਫੌਜਾਂ ਦੇ ਮੈਂਬਰਾਂ ਨੂੰ ਰਾਤ ਦੀ ਸਿਖਲਾਈ ਲਈ ਲੈ ਕੇ ਜਾ ਰਿਹਾ ਸੀ ਜਦੋਂ ਇਹ ਮਨੀਲਾ ਤੋਂ ਲਗਭਗ 92 ਕਿਲੋਮੀਟਰ ਉੱਤਰ ਵੱਲ ਕਰੈਸ਼ ਹੋ ਗਿਆ. ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ. ਅੱਜ ਦੇ ਖੇਡ ਸਮਾਚਾਰ ਵਿੱਚ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਗੋਲ ਬੜੀ ਹੀ ਤੇਜ਼ੀ ਨਾਲ ਵਧ ਰਹੇ ਨੇ. ਉਸਨੇ ਫਰਾਂਸ ਦੇ ਨਾਲ 2-2 ਦੇ ਡਰਾਅ ਵਿੱਚ 2 ਪੈਨਲਟੀਜ਼ ਤੋਂ ਬਾਅਦ ਪੁਰਤਗਾਲ ਦੀ ਯੂਰੋ ਚੈਂਪੀਅਨਸ਼ਿਪ ਵਿੱਚ ਜਗ੍ਹਾ ਪੱਕੀ ਕਰਨ ਲਈ ਅਲੀਡੇ ਦੇ ਅੰਤਰਰਾਸ਼ਟਰੀ ਗੋਲ ਸਕੋਰਿੰਗ ਰਿਕਾਰਡ ਦੀ ਬਰਾਬਰੀ ਕੀਤੀ ਹੈ. ਰੋਨਾਲਡੋ ਇਤਿਹਾਸ ਰਚ ਸਕਦਾ ਹੈ ਅਤੇ ਬੈਲਜੀਅਮ ਖਿਲਾਫ਼ ਅਗਲੇ ਮੈਚ ਵਿੱਚ ਰਿਕਾਰਡ ਦਾ ਦਾਅਵਾ ਕਰ ਸਕਦਾ ਹੈ ਜੋ ਕਿ ਉਸਦੀ 179ਵੀਂ ਅੰਤਰਰਾਸ਼ਟਰੀ ਖੇਡ ਹੋਵੇਗੀ. ਉਸਦਾ ਵਿਸ਼ਵ ਕੱਪ ਅਤੇ ਯੂਰੋ ਵਿੱਚ 21 ਗੋਲਾਂ ਦਾ ਅੰਕੜਾ ਵੀ ਇੱਕ ਰਿਕਾਰਡ ਹੈ. ਉਹ 5 ਯੂਰੋ ਟੂਰਨਾਮੈਂਟਾਂ ਵਿੱਚ ਭਾਗ ਲੈਣ ਵਾਲਾ ਇੱਕ ਲੋਤਾ ਖਿਡਾਰੀ ਵੀ ਹੈ ਜਿਸ ਨੇ ਕਿ 2004 ਵਿੱਚ ਡੈਬਿਊ ਕੀਤਾ ਸੀ. ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ. ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 75 ਸੈਂਟਸ, ਭਾਰਤ ਵਿੱਚ 56 ਰੁਪਏ 22 ਪੈਸੇ ਅਤੇ ਪਾਕਿਸਤਾਨ ਵਿੱਚ 119 ਰੁਪਏ 28 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ ਅਤੇ ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ ਕ੍ਰਮਵਾਰ 14 ਅਤੇ 19 ਡਿਗਰੀ। ਪਰਥ ਜ਼ਿਆਦਾਤਰ ਧੁੱਪ, ਤਾਪਮਾਨ 18 ਡਿਗਰੀ। ਬ੍ਰਿਸਬੇਨ, ਐਡੀਲੇਟ, ਕੈਨਬਰਾ ਅਤੇ ਹੋਬਾਰਡ ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 20, 14, 12 ਅਤੇ 13 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।